सतनाम श्री वाहे गुरु साहिब जियो। डंडावत बंदन अनेक बार, सर्व कला समरथ, डोलन ते राखो प्रभु, नानक दे कर हथ। आयो प्रभु शरणागति, कृपा निध दयाल, एक अखर हर मन बस्त, नानक होत निहाल। एक अखर हर मन बस्त, नानक होत निहाल। सतनाम श्री वाहिगुरु साहिब जियो। पातशाही दसवीं तै प्रसाद, चलित्र नौवां दोहरा, शहर लाहौर बिखै हुती, एक बहरिया शाह, कमल निरख लोचन जलत, हेर लज्जत मुख माह। शहर लाहौर बिखै हुती, एक बहुरिया शाह, कमल निरख लोचन जलत, हेर लज्जत मुख माह। वाहिगुरु जी का खालसा, वाहिगुरु जी की फतेह। गुरु प्यारी साह संगत जी, आप जी सरवण कर रहे हो। धन धन साहिब श्री गुरु गोबिंद सिंह साहिब जी महाराज, सच्चे पातशाह जी दी महान रचना, श्री दसम ग्रंथ साहिब जी दी पावन गुरबाणी, श्री चरित्रोपाख्यान दी लड़ी वार विचार। सो सतगुरां दी अपार बख्शिश दे नाल हुण तक 8 चरित्र जिहड़े हन ओह संपूर्ण हो चुके हन विचार सहित। सो अज असीं नौवां चरित्र जो है ओहदी विचार करन जा रहे हाँ। सो सतगुरु जी आप ही कृपा करके सेवा लैन। सो आओ बड़े प्यार दे नाल नौवें चलित्र दी विचारधारा नाल जुड़ना करिए जी। दोहरा, शहर लाहौर बिखे हुती, एक बहुरिया शाह, कमल निरख लोचन जलत, हेर लज्जत मुख माह। सतगुरु साहिब श्री गुरु गोबिंद सिंह साहिब जी महाराज, सच्चे पातशाह बचन करते हैं कि शहर लाहौर विखे, कि लाहौर शहर दे विच एक बहुरिया शाह, बहुरिया भाव इस्त्री, शाह भाव की शाहूकार दी एक घर वाली सी। कमल निरख लोचन जलत, जिस दे लोचन भाव नेत्र इतने सोहने सन, जिन्हां नूं वेख के निरख भाव वेख के, कमल भाव कवल दा फुल, ओह वी जलत हेर लज्जत, हेर भाव वेख के लज्जत भाव के शर्मिंदा हुंदा सी। चाओ पई श्री जग जोत मती तेह नामा, जा सम और न जग मो बामा, अधिक तरन की प्रभा बराजै, लखता को तड़ता तन लाजै। ते उस इस्त्री दा नाम सीगा जग जोत मती। जा सम पाव जिस दे बराबर, जग पाव पूरे संसार दे विच बामा पाव होर कोई इस्त्री नहीं सी, जिवें ओह सोहणे सरूप वाली मालक सी, इवें दी होर कोई इस्त्री संसार दे विच नहीं सी। अधिक तरन की प्रभा बिराजै, ते ओह जिहड़ी इस्त्री सी, तरुण पाव जिहड़ी ओह इस्त्री सी, ओह इन्नी प्रभा पाव की इन्ने ओह तेज वाली सी, इन्ने उस चेहरे दा प्रभाव सी, इन्नी चेहरे चमक दमक सी, इन्ने सोहणे सरूप दी मालक सी कि लख ताको तड़ता तन लाजै। तड़ता पा बिजली, जिस नूं वेख के बिजली भी आखिर शर्मिंदी हुंदी सी। दोहरा, हिक राजा अटकत पयो, निरख तरन के अंग, रत मानी रुच मान कै, ਅਤ ਹਿਤ ਚਿਤ ਕੇ ਸੰਗ। ਤੇ ਫਿਰ ਕੀ ਹੋਇਆ ਇੱਕ ਦਿਨ ਕਿ ਇੱਕ ਰਾਜਾ ਅਟਕ ਤੇ ਪਇਓ। ਉਹ ਸੋਹਣੇ ਸਰੂਪ ਵਾਲੀ ਇਸਤਰੀ ਜੋਤਮਤੀ ਨੂੰ ਵੇਖ ਕੇ ਇੱਕ ਰਾਜਾ ਅਟਕ ਤੇ ਪਾਉ ਮਸਤ ਹੋ ਗਿਆ ਹੈ ਉਹਦੇ ਸੋਹਣੇ ਸਰੂਪ ਤੇ। ਨਿਰਖ ਭਾਵ ਕੀ ਵੇਖ ਕੇ ਤਰਨ ਭਾਵ ਉਸ ਇਸਤਰੀ ਨੂੰ ਰਤ ਮਾਨੀ ਰੁਚ ਮਾਨ ਕੈ ਅਤ ਹਿਤ ਚਿਤ ਕੇ ਸੰਗ। ਚਿਤ ਭਾਵ ਕੀ ਮਨ ਕਰਕੇ ਰਤ ਮਾਨੀ ਭਾਵ ਕੀ ਮਨ 'ਚ ਪ੍ਰੇਮ ਮੰਨਿਆ। ਉਸ ਰਾਜੇ ਨੇ ਆਪਣੇ ਮਨ ਕਰਕੇ ਉਸ ਇਸਤਰੀ ਦੇ ਨਾਲ ਪ੍ਰੇਮ ਕਰਨਾ ਚਾਹਿਆ ਅਤੇ ਉਸ ਇਸਤਰੀ ਨੂੰ ਜਾ ਕੇ ਆਪਣੀ ਇਹ ਗੱਲ ਦੱਸੀ ਮਨ ਦੀ ਕਿ ਉਹ ਉਹਦੇ ਨਾਲ ਬਹੁਤ ਪ੍ਰੇਮ ਕਰਦਾ ਹੈ ਅਤੇ ਉਹਦੇ ਨਾਲ ਭੋਗ ਵਿਲਾਸ ਕਰਨਾ ਚਾਹੁੰਦਾ ਹੈ। ਸੋ ਨਿਰਿਪ ਪਰ ਅਟਕਤ ਪਈ ਨਿਤ ਗ੍ਰਹਿ ਲੇਤ ਬੁਲਾਏ। ਅਤੇ ਅੱਗੋਂ ਉਹ ਇਸਤਰੀ ਵੀ ਜੋ ਸ਼ਾਹੂਕਾਰ ਦੀ ਘਰ ਵਾਲੀ ਸੀ ਉਹ ਵੀ ਰਾਜੇ ਦਾ ਸੋਹਣਾ ਸਰੂਪ ਵੇਖ ਕੇ ਉਹਦੇ 'ਤੇ ਹੀ ਮਸਤ ਹੋ ਗਈ ਮੋਹਿਤ ਹੋ ਗਈ। ਨਿਤ ਭਾਵ ਕਿ ਹਰ ਰੋਜ਼ ਹੀ ਗ੍ਰਹਿ ਭਾਵ ਆਪਣੇ ਘਰ ਦੇ ਵਿੱਚ ਉਹ ਰਾਜੇ ਨੂੰ ਨਿਤ ਹੀ ਬੁਲਾ ਲੈਂਦੀ ਹੈ। ਚਿੱਤਰ ਕਲਾ ਇੱਕ ਸਹਿਚਰੀ ਤੇਹ ਗ੍ਰਹਿ ਤਾਹੇ ਪਠਾਏ। ਸਹਿਚਰੀ ਭਾਵ ਕਿ ਚਿੱਤਰਕਲਾ ਨਾਂ ਦੀ ਉਹਦੀ ਇੱਕ ਦਾਸੀ ਸੀ ਸੇਵਕਾ ਸੀ ਅਤੇ ਉਹਦੇ ਰਾਹੀਂ ਉਹ ਆਪਣੇ ਘਰ ਦੇ ਵਿੱਚ ਗ੍ਰਹਿ ਭਾਵ ਆਪਣੇ ਘਰ ਦੇ ਵਿੱਚ ਰਾਜੇ ਨੂੰ ਬੁਲਾ ਲੈਂਦੀ ਸੀ। ਚਿੱਤਰਕਲਾ ਜੋ ਸਹਿਚਰੀ ਸੋ ਨਿਰਿਪ ਰੂਪ ਨਿਹਾਰ ਗਿਰੀ ਮੂਰਛ ਨਾ ਹੋਵੇ ਤਰਨ ਹਰ ਅਰ ਸਰ ਗਇਓ ਮਾਰ। ਚਿੱਤਰਕਲਾ ਜੋ ਸਹਿਚਰੀ ਭਾਵ ਜੋ ਚਿੱਤਰਕਲਾ ਨਾਂ ਦੀ ਦਾਸੀ ਸੀ ਉਹ ਸ਼ਾਹੂਕਾਰ ਦੀ ਘਰਵਾਲੀ ਦੀ। ਸੋ ਨਿਰਿਪ ਰੂਪ ਨਿਹਾਰ ਨਿਰਿਪ ਭਾਵ ਉਸਨੇ ਰਾਜੇ ਦਾ ਸੋਹਣਾ ਰੂਪ ਵੇਖਿਆ ਅਤੇ ਗਿਰੀ ਭਾਵ ਡਿੱਗ ਪਈ ਮੂਰਛਨਾ ਭਾਵ ਕਿ ਬੇਹੋਸ਼ ਹੋ ਕੇ ਮੂਰਛਨਾ ਭਾਵ ਕਿ ਬੇਹੋਸ਼ ਹੋ ਕੇ ਗਿਰੀ ਭਾਵ ਡਿੱਗ ਪਈ ਤਰਨ ਭਾਵ ਧਰਤੀ 'ਤੇ। ਅਤੇ ਜਿਹੜੀ ਉਹ ਚਿੱਤਰਕਲਾ ਸੀ ਉਹ ਰਾਜੇ ਦਾ ਸੋਹਣਾ ਸਰੂਪ ਵੇਖ ਕੇ ਧਰਤੀ ਉੱਤੇ ਬੇਹੋਸ਼ ਹੋ ਕੇ ਡਿੱਗ ਪਈ। ਹਰ ਅਰ ਸਰ ਗਇਓ ਮਾਰ। ਇੱਥੇ ਜੋ ਹਾਹਾ ਅਤੇ ਰਾਰਾ ਸ਼ਬਦ ਹੈ ਇਹਦਾ ਅਰਥ ਹੈ ਸ਼ਿਵਜੀ ਕਿ ਜਿਵੇਂ ਸ਼ਿਵਜੀ ਦਾ ਅਰ ਭਾਵ ਜਿਹੜਾ ਵੈਰੀ ਹੈ ਕਾਮਦੇਵ ਜਿਸਨੂੰ ਕਿ ਬਹੁਤ ਹੀ ਸੁੰਦਰਤਾ ਦਾ ਘਰ ਮੰਨਿਆ ਜਾਂਦਾ ਹੈ ਕਿਹੜਾ ਕਾਮਦੇਵਤਾ ਹੈ ਇਹ ਸੁੰਦਰਤਾ ਦਾ ਘਰ ਹੈ। ਅਤੇ ਕਾਮਦੇਵ ਦੀ ਨਿਆਈ ਹੀ ਉਹ ਰਾਜਾ ਸੋਹਣੇ ਸਰੂਪ ਵਾਲਾ ਸੀ। ਇਸੇ ਕਰਕੇ ਸਤਿਗੁਰੂ ਜੀ ਆਖਦੇ ਹਨ ਕਿ ਜਿਹੜਾ ਸ਼ਿਵਜੀ ਦਾ ਵੈਰੀ ਕਾਮਦੇਵ ਸੀ ਉਹਨੇ ਮਾਨੋ ਕਿ ਉਸ ਇਸਤਰੀ ਦੇ ਤੀਰ ਮਾਰ ਦਿੱਤਾ ਸੀ ਇਸ ਕਰਕੇ ਉਹ ਮੂਰਛਾ ਹੋ ਕੇ ਬੇਹੋਸ਼ ਹੋ ਕੇ ਧਰਤੀ ਉੱਪਰ ਡਿੱਗ ਪਈ ਸੀ। ਚਾਓ ਪਈ ਉਠਤ ਬਚਨ ਨਿਰਭਸਾ ਥੇ ਉਚਾਰੇ ਆਜ ਭਜੋ ਮੁਹਿਰਾਜ ਪਿਆਰੇ। ਉੱਠ ਤੇ ਪਾਓ ਜਿਸ ਵੇਲੇ ਉਹ ਦਾਸੀ ਉੱਠੀ ਨਿਰਿਪ ਭਾਵ ਰਾਜੇ ਨੂੰ ਉਹ ਆਖਣ ਲੱਗੀ ਕਿ ਆਜ ਭਜੋ ਮੁਹਿਰਾਜ ਪਿਆਰੇ ਆਖਣ ਲੱਗੀ ਹੇ ਪਿਆਰੇ ਰਾਜੇ ਅੱਜ ਤੁਸੀਂ ਮੇਰੇ ਨਾਲ ਹੀ ਭੋਗ ਵਿਲਾਸ ਕਰਨਾ ਕਰੋ। ਹੇਰ ਤੂੰ ਮੈਂ ਹਰ ਹਰ ਬਸ ਪਈ ਮੋਕਹ ਬਿਸਰ ਸਕਲ ਸੁਧ ਗਈ। ਆਖਣ ਲੱਗੀ ਹੇਰ ਤੂੰ ਮੈਂ ਤੁਹਾਨੂੰ ਵੇਖ ਕੇ ਅਤੇ ਮੈਂ ਤੁਹਾਡੇ ਹੀ ਵਸ ਵਿੱਚ ਹੋ ਗਈ ਹਾਂ ਕਾਮ ਮੇਰੇ ਉੱਪਰ ਚੜ੍ਹ ਚੁੱਕਾ ਹੈ ਅਤੇ ਬਿਸਰ ਭਾਵ ਕਿ ਮੈਨੂੰ ਆਪਣੀ ਸਾਰੀ ਸੁੱਧ ਬੁੱਧ ਜਿਹੜੀ ਆਪਣਾ ਸਾਰੀ ਜੋ ਹੋਸ਼ ਹਵਾਸ ਹੈ ਉਹ ਮੈਨੂੰ ਭੁੱਲ ਗਈ ਹੈ। ਦੋਹਰਾ ਸੁਨਤ ਬਚਨ ਨਿਰਪ ਨਾ ਕਰਿਓ ਤਾਂ ਸਉ ਭੋਗ ਬਣਾਏ ਸੰਗ ਲਿਆਏ ਇਹ ਖਾਏ ਰਿਸ ਕਹਿਓ ਸ਼ਾਹ ਸੌ ਜਾਏ। ਅਤੇ ਦਾਸੀ ਦੀ ਇਹ ਗੱਲ ਸੁਣ ਕੇ ਨਿਰਿਪ ਨਾ ਕਰਿਓ ਤਾਂ ਸੋ ਰਾਜੇ ਨੇ ਉਸ ਚਿੱਤਰਕਲਾ ਨਾਂ ਦੀ ਦਾਸੀ ਦੇ ਨਾਲ ਬਿਲਕੁਲ ਵੀ ਭੋਗ ਵਿਲਾਸ ਨਹੀਂ ਕੀਤਾ। ਸੰਗ ਲਿਆਏ ਅਤੇ ਉਸ ਦਾਸੀ ਨੇ ਕੀ ਕੀਤਾ ਕਿ ਰਾਜੇ ਨੂੰ ਤਾਂ ਆਪਣੇ ਨਾਲ ਲੈ ਆਈ ਅਤੇ ਉਹ ਸ਼ਾਹੂਕਾਰ ਦੀ ਘਰਵਾਲੀ ਤੱਕ ਪਹੁੰਚਾ ਕੇ ਅਤੇ ਆਪ ਖਾਏ ਰਿਸ ਰਿਸ ਭਾਵ ਗੁੱਸਾ ਖਾ ਕੇ ਆਪ ਉਸਨੂੰ ਬਹੁਤ ਗੁੱਸਾ ਆਇਆ ਕਿ ਰਾਜੇ ਨੇ ਮੇਰੀ ਗੱਲ ਨਹੀਂ ਮੰਨੀ। ਉਸਨੇ ਫਿਰ ਕੀ ਕੀਤਾ ਕਿ ਬਦਲਾ ਲੈਣ ਦੀ ਸੋਚੀ اس نے کہے او شاہ سو جائے، اس نے جو شاہوکار سی گا جی گھر والی دی اداسی سی، اس نے جا کے شاہوکار نو دکان تے یہ ساری گل دس دتی کہ تیرے گھر دے وچ تیرے پچھوں تیری استری دے کول کوئی آدمی آندا ہے۔ اڑیل سنت بچن تہ شاہ ترت کر آئیو، لکھیو تبن تریا بھید ادک دکھ پائیو۔ داسی دی گل سن کے اسی ویلے ترت پاو کہ اسی ویلے ہی جڑا شاہ سیگا اپنے گھر چیا، تریا پاو استری وہ اپنی استری دے بھید نو سن کر کے داسی دے کولوں بڑا دکھ محسوس کر رہا سی۔ مور نرکھ پات نرپک جے تے مار ہے، توتا پاچھے ہم ہوں کو ترت سنگھر ہے۔ نرکھ پاو ویکھ کے جڑی شاہوکار دی گھر والی سی اس نے ویکھا کہ میرا پتی گھر آ رہا ہے، اس نے سوچا کہ یہ تاں نرپ کو جے تے مار ہے، میرے پاو راجے نوں تے راجے نوں جے کر اس نے اس نوں میرے نال ویکھ لیا تاں یہ تاں راجے نوں ختم کر دے گا، مار دے گا۔ توتا پاچھے ہم ہوں کو، توتا پاچھے پاو کہ اس تو بعد ہم ہوں کو پاو مینوں وی ترنت پاو اسی ویلے ہی سنگھار پاو ناش کر دے گا، پہلا راجے نوں مارے گا تے پھر یہ مینوں ختم کر دے گا۔ دوہرا تا تے آگیا کی جیے نرپ کو ترت اپائے، جیت جیت نکارے پوجن پلو کھوائے۔ وہ استری نے سوچیا کہ اس واسطے نرپ کو ترت اپائے بھاو کہ راجے نوں بچاؤ واسطے چھیتی نہ چھیتی کوئی نہ کوئی اپاؤ جڑا ہے وہ کرنا چاہیے، تو جیویں کیویں ہو سکے تو بھلے بھوجن بھوجن بھلو بھاو کہ چنگے پرکار دے بھوجن ودیا تیار کر کے تے شاہوکار نوں کھوا کے چھیتی چھیتی گھروں باہر کڈھ دینا چاہیے ہے۔ ایک صف بیچ لپیٹ تہ تریو پیت سولائے، جائے شاہ آگے لیو بھوجن پلو منگائے۔ پھر اس استری نے کی کیتا کہ راجے نوں تاں ایک کپڑے وچ لپیٹ کے ایک صف دے وچ لپیٹ کے اس نوں کندھ دے نال ہی پیت بھاو کندھ دے نال ہی سلا دتا، بھاوے کندھ دے نال لا دتا تو اس نے آخیا کہ بالکل بھی ہلنا نہیں تاکہ کسی نو پتہ نہ چل سکے کہ تسی ایتھے ہو۔ جائے شاہ آگے لیو بھوجن پلو منگائے، تو اس نے بھلے بھوجن بھاو کہ چنگے بھوجن جڑے ہن وہ منگوا کے تو اپنے پتی نو اگے جا کے ملی ہے۔ ہڑیل بھوجن پلو شاہ کو تاہے کھوائیو، بہر بچن تاں کو یہ پانت سنائیو۔ لکھتے ہیں کہ اپنے شاہ نو بابا شاہوکار اپنے گھر والے نو اس نے پلے بھوجن کھوائے ہیں، بہر پا پھر بچن تاں کو یہ پانت سنائیو۔ پھر وہ اپنے پتی دے کول بیٹھ کر کے تے اپنے پتی نو آکھن لگی پر میوا کی مٹھ یا صف موڈا رہے ہے، ہو پرے جیت بیداو پرے بن ہارے ہے۔ آکھن لگی کہ پر میوا کی مٹھ پر مٹھی پر میوے لے کے تے اے صف دے صف دے ول سٹنا کرو، ہو پرے جیت بیداو پرے بن ہارے ہے۔ آکھن لگی جے کر تا اے جڑے مٹھ پار جو میوے ہن ਜੇਕਰ ਸਫ ਦੇ ਅੰਦਰ ਚਲੇ ਗਏ ਤਾਂ ਤੁਸੀਂ ਤੁਹਾਡਾ ਕਾਰੋਬਾਰ ਜਿਹੜਾ ਹੈ ਵਧੇਗਾ, ਤੁਹਾਡੀ ਤਰੱਕੀ ਹੋਵੇਗੀ, ਜੀਵਨ ਖੁਸ਼ਹਾਲ ਹੋਵੇਗਾ। ਪਰ ਦਾਵ ਪਰੇ ਬਿਨ ਹਾਰੀ ਹੈ, ਜੇਕਰ ਇਹ ਮੇਵੇ ਜਿਹੜੇ ਹਨ ਸਫ ਦੇ ਅੰਦਰ ਨਾ ਗਏ ਤਾਂ ਤੁਹਾਡਾ ਜੀਵਨ ਜਿਹੜਾ ਹੈ ਉਹ ਦੁੱਖਦਾਈ ਬਣ ਜਾਵੇਗਾ। ਦੋਹਰਾ ਮੇਵਾ ਸ਼ਾਹੁਨ ਸ਼ਾਹੋ ਲੈ ਤੇ ਸਫ ਭੀਤਰ ਡਾਰ, کھاہے نرپت تو پچھ سب ایسے کہے او سدھار۔ تو اس ویلے شاہوکار نے اپنی گھر والی دے کولوں میوے لے تے تہ صف پیتر ڈار تے او صف دے ول سٹ دتے ہن۔ ਉਸ ਵੇਲੇ ਜੋ ਇਸਤਰੀ ਸੀ ਉਹ ਆਖਣ ਲੱਗੀ ਕਿ ਹੇ ਰਾਜਾ ਖਾਹੇ ਨਿਰਪਤ ਭਾਵ ਕਿ ਹੇ ਰਾਜਾ ਆਖਣ ਲੱਗੀ ਕਿ ਹੇ ਰਾਜਾ ਤੁਸੀਂ ਚੰਗੀ ਤਰ੍ਹਾਂ ਇਹਨਾਂ ਮੇਵਿਆਂ ਨੂੰ ਖਾਣਾ ਕਰੋ। ਸੁਨਤ ਸ਼ਾਹੋ ਚਮਕਿਓ ਬਚਨ ਤ੍ਰਿਆ ਕਹੋ ਕਹਿਓ ਰਸਾਏ। ਇਹ ਸੁਣ ਕੇ ਭਾਵ ਜਿਸ ਵੇਲੇ ਉਹਦੀ ਇਸਤਰੀ ਨੇ ਇੱਦਾਂ ਕਰਕੇ ਆਖਿਆ ਕਿ ਹੇ ਰਾਜਾ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਇਹ ਮੇਵੇ ਖਾਣਾ ਕਰੋ। ਅਤੇ ਇਹ ਸੁਣ ਕੇ ਜਿਹੜਾ ਉਹਦਾ ਪਤੀ ਸੀ ਸ਼ਾਹੂਕਾਰ ਰਿਸਾਏ ਬਹੁਤ ਗੁੱਸੇ ਵਿੱਚ ਆ ਗਿਆ। ਤੈ ਮੂਹੇ ਕਹੋ ਰਾਜਾ ਕਹਿਓ ਮੋਹ ਕਹੋ ਬਾਤ ਬਤਾਏ। ਆਖਣ ਲੱਗਾ ਕਿ ਤੈ ਮੂਹੇ ਕਿਉਂ ਰਾਜਾ ਕਹਿਓ। ਆਖਣ ਲੱਗਾ ਤੂੰ ਮੈਨੂੰ ਰਾਜਾ ਕਿਸ ਵਾਸਤੇ ਆਖਿਆ ਹੈ। ਮੋਹ ਕਹੋ ਬਾਤ ਬਤਾਏ, ਮੈਨੂੰ ਇਹ ਰਾਜਾ ਆਖਣ ਦਾ ਭੇਦ ਸਾਰਾ ਸਮਝਾਉਣਾ ਕਰ। ਧਾਮ ਰਹਿਤ ਤੋਰੇ ਸੁਖੀ ਤੋ ਸੋ ਨੇਹੋ ਬੜਾਏ। ਆਖਣ ਲੱਗੀ ਹੇ ਪਤੀ ਦੇਵ, ਮੈਂ ਧਾਮ ਭਾਵ ਤੁਹਾਡੇ ਘਰ 'ਚ ਰਹਿੰਦੀ ਹਾਂ, ਸੁਖੀ ਸੁੱਖਾਂ ਦੇ ਨਾਲ ਵੱਸ ਰਹੀ ਹਾਂ। ਤੋ ਸੋ ਨੇਹੋ ਬੜਾਏ, ਤੁਹਾਡੇ ਨਾਲ ਪ੍ਰੇਮ ਕਰਦੀ ਹਾਂ, ਤਾਂ ਤਾਂ ਮੈਂ ਰਾਜਾ ਕਹੇ ਹੋ, ਇਸੇ ਕਰਕੇ ਮੈਂ ਤੁਹਾਨੂੰ ਰਾਜਾ ਆਖਿਆ। ਮੇਰੇ ਤੁਮ ਹੀ ਰਾਏ, ਤੁਸੀਂ ਮੇਰੇ ਰਾਜੇ ਹੋ। ਰੀਝ ਗਇਓ ਜੜ ਬਾਤ ਸੁਣ, ਭੇਦ ਨਾ ਸਕਿਓ ਪਛਾਣ। ਇੰਨੀ ਗੱਲ ਸੁਣਦਿਆਂ ਸਾਰ ਹੀ ਜੜ ਭਾਵ ਕਿ ਉਹ ਮੂਰਖ ਸ਼ਾਹੂਕਾਰ ਬਿਨਾਂ ਕਿਸੇ ਗੱਲ ਦਾ ਭੇਦ ਸਮਝੇ ਕਿ ਇੰਨੀ ਗੱਲ ਸੁਣ ਕੇ ਹੀ ਉਹ ਖੁਸ਼ ਹੋ ਗਿਆ ਅਤੇ ਸਾਰੇ ਗੱਲ ਦਾ ਭੇਦ ਜਿਹੜਾ ਸੀ ਉਹ ਸਮਝ ਹੀ ਨਾ ਸਕਿਆ। ਤਾਂ ਤੇ ਮੈਂ ਰਾਜਾ ਹਟੈ ਸੋ ਉੱਠ ਅਧਿਕ ਪ੍ਰੀਤ ਮਨ ਮਾਨ। ਅਤੇ ਇਸ ਕਰਕੇ ਜੋ ਸ਼ਾਹੂਕਾਰ ਸੀਗਾ ਉਹ ਉੱਠਿਆ ਆਪਣੇ ਘਰਵਾਲੀ ਦੇ ਨਾਲ ਪ੍ਰੀਤ ਮਨ ਮਾਨ, ਬਹੁਤ ਜ਼ਿਆਦਾ ਪ੍ਰੀਤ ਕਰਕੇ ਪਿਆਰ ਵਧਾ ਕੇ ਅਤੇ ਆਖਿਰ ਉੱਠ ਕੇ ਦੁਕਾਨ ਉੱਪਰ ਚਲਾ ਗਿਆ ਹੈ। ਸ਼ਾਹ ਹੋ ਗਏ ਤ੍ਰਿਆ ਸ਼ਾਹ ਕੀ ਨਿਰਪ ਕੋ ਦਇਓ ਨਿਕਾਰ। ਸੁਨਤ ਬਾਤ ਯਤ ਕੋ ਪਕੈ ਅਧਗ ਲੋਂਡ ਇਹ ਮਾਰ। ਲੋਂਡ ਇਹ ਭਾਵ ਕਿ ਉਹ ਦਾਸੀ ਸੇਵਕਾ ਜਿਸ ਵੇਲੇ ਸ਼ਾਹ ਹੋ ਗਏ ਸ਼ਾਹੂਕਾਰ ਦੁਕਾਨ 'ਤੇ ਚਲਾ ਗਿਆ। ਤ੍ਰਿਆ ਸ਼ਾਹ ਕੀ, ਉਹ ਸ਼ਾਹ ਦੀ ਘਰਵਾਲੀ ਨੇ ਕੀ ਕੀਤਾ? ਕਿਉਂਕਿ ਉਹ ਸ਼ਾਹ ਦੀ ਘਰਵਾਲੀ ਨੂੰ ਰਾਜੇ ਨੇ ਸਾਰੀ ਗੱਲ ਸਮਝਾ ਦਿੱਤੀ ਸੀ ਜੋ ਚਿੱਤਰਕਲਾ ਨੇ ਉਹਦੇ ਨਾਲ ਜੋ ਕਿ ਉਸਨੂੰ ਪ੍ਰੇਮ ਦੇ ਵੱਸ ਵਿੱਚ ਕਰਨਾ ਚਾਹਿਆ, ਉਹ ਸਾਰੀ ਜਿਹੜੀ ਕਰਤੂਤ ਸੀਗੀ ਉਹਦੀ ਉਸਨੇ ਉਹਦੀ ਘਰਵਾਲੀ ਨੂੰ ਦੱਸ ਦਿੱਤੀ ਕਿ ਇਹਨੇ ਮੇਰੇ ਨਾਲ ਇੰਝ ਕਰਨਾ ਚਾਹਿਆ। ਇਸ ਕਰਕੇ ਦੋਵਾਂ ਰਾਜੇ ਨੇ ਅਤੇ ਉਹ ਸ਼ਾਹੂਕਾਰ ਦੀ ਘਰਵਾਲੀ ਮਿਲ ਕਰਕੇ ਉਸ ਸੇਵਕਾਂ ਨੂੰ ਬਹੁਤ ਕੁੱਟਿਆ, ਦਾਸੀ ਨੂੰ ਬਹੁਤ ਮਾਰਿਆ। ਅਤੇ ਇਸ ਕਰਕੇ ਉਸ ਤੋਂ ਬਾਅਦ ਕਿ ਉਹ ਸੇਵਕਾਂ ਨੂੰ ਮਾਰ ਕੇ ਦਾਸੀ ਨੂੰ ਮਾਰ ਕੇ ਚੰਗੀ ਤਰ੍ਹਾਂ ਉਸਨੂੰ ਕੁੱਟਮਾਰ ਕੀਤੀ ਹੈ ਅਤੇ ਫਿਰ ਆਖਿਰ ਉਸ ਇਸਤਰੀ ਨੇ ਰਾਜੇ ਨੂੰ ਵੀ ਆਪਣੇ ਘਰ ਭੇਜ ਦਿੱਤਾ ਹੈ। ਸੋ ਚਰਿੱਤਰ ਦੇ ਅਖੀਰ ਵਿੱਚ ਸਾਹਿਬ ਜੀ ਬਚਨ ਕਰਦੇ ਹਨ ਕਿ ਇਹ ਸ਼੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ ਨੌਵੋਂ ਚਰਿੱਤਰ ਸਮਾਪਤਮ ਸਤ ਸੁਭ ਸਤ ਅਫਜੂ। ਸਤਿਗੁਰੂ ਜੀ ਆਖਦੇ ਹਨ ਕਿ ਸ਼੍ਰੀ ਚਰਿੱਤਰ ਚਰਿੱਤਰੋਪਖਿਆਨ ਦਾ ਜੋ ਤ੍ਰਿਆ ਚਰਿੱਤਰ ਹੈ ਜਿਨ੍ਹਾਂ ਦੇ ਵਿੱਚ ਵਜ਼ੀਰ ਅਤੇ ਰਾਜੇ ਦਾ ਆਪਸੀ ਵਾਰਤਾਲਾਪ ਹੈ, ਆਪਸੀ ਵਾਰਤਾਲਾਪ ਦਾ ਜੋ ਨੌਵਾਂ ਚਰਿੱਤਰ ਹੈ ਉਹ ਸੰਪੂਰਨ ਹੋਇਆ ਹੈ ਅਤੇ ਅਫਜੂ ਭਾਵ ਕੀ ਚੱਲਦਾ ਹੈ। ਇਸੇ ਪ੍ਰਕਾਰ ਹੋਰ ਲੜੀਵਾਰ ਚਰਿੱਤਰ ਜੋ ਹਨ ਉਹ ਇਸੇ ਲੜੀ ਤਹਿਤ ਆਵਣਗੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਸੀ ਅੱਜ ਦੇ ਨੌਵੇਂ ਚਰਿੱਤਰ ਦੀ ਵਿਚਾਰਧਾਰਾ, ਜਿਸ ਵਿੱਚ ਅਸਾਂ ਨੇ ਸਰਵਣ ਕੀਤਾ ਕਿ ਜੋ ਜੋਗਮਤੀ ਨਾਂ ਦੀ ਸ਼ਾਹੂਕਾਰ ਦੀ ਘਰਵਾਲੀ ਸੀ ਉਹਨੇ ਕਿਸ ਪ੍ਰਕਾਰ ਬੁਰੇ ਕਰਮ ਨੂੰ ਛੁਪਾਉਣ ਵਾਸਤੇ ਆਪਣੇ ਪਤੀ ਨੂੰ ਛੱਲਿਆ ਅਤੇ ਪਰਾਏ ਮਰਦ ਦਾ ਸਾਥ ਦਿੱਤਾ। ਜਿਵੇਂ ਕਿ ਅਸੀਂ ਪਹਿਲੇ ਵੀ ਐਸੀਆਂ ਜੋ ਪ੍ਰਸੰਗ ਹਨ, ਕਿਉਂਕਿ ਵੱਖੋ ਵੱਖ ਪ੍ਰਸੰਗ ਹਨ, ਪਰ ਇੱਦਾਂ ਹੀ ਹੈ ਕਿ ਜੋ ਆਪਣੀ ਇਸਤਰੀਆਂ ਆਪਣੇ ਪਤੀ ਨੂੰ ਛੱਡ ਕੇ ਅਤੇ ਪਰਾਏ ਪੁਰਸ਼ਾਂ ਨਾਲ ਪਿਆਰ ਪਾ ਲੈਂਦੀਆਂ ਨੇ ਅਤੇ ਇਤਨੇ ਕਾਮ ਵਾਸ਼ਨਾ ਵਿੱਚ ਮਸਤ ਹੁੰਦੀਆਂ ਨੇ ਕਿ ਆਪਣਾ ਪਤੀ ਜਿਹੜਾ ਹੁੰਦਾ ਹੈ ਉਸਨੂੰ ਤਿਆਗ ਦਿੰਦੀਆਂ ਨੇ ਅਤੇ ਉਹਦੇ ਨਾਲ ਛਲ ਵੀ ਕਰਦੀਆਂ ਨੇ ਕਿ ਉਸਨੂੰ ਕਿਸੇ ਗੱਲ ਦਾ ਪਤਾ ਨਾ ਚੱਲੇ, ਆਪਣੇ ਆਪ ਨੂੰ ਬਚਾਉਣ ਵਾਸਤੇ, ਆਪਣੇ ਦੋਸਤ ਨੂੰ ਬਚਾਉਣ ਵਾਸਤੇ, ਆਪਣੇ ਪਤੀ ਨੂੰ, ਧਰਮ ਦੇ ਪਤੀ ਨੂੰ ਧੋਖਾ ਦੇ ਦਿੰਦੀਆਂ ਹਨ, ਛਲ ਕਰਦੀਆਂ ਹਨ ਉਹਦੇ ਨਾਲ ਕਿ ਐਸੀਆਂ ਇਸਤਰੀਆਂ ਜਿਨ੍ਹਾਂ ਨੇ ਫਿਰ ਛੋੜਿਆ ਘਰ ਆਪਣਾ, ਪਰ ਪੁਰਖਿਆਂ ਨਾਲ ਪਿਆਰ ਤੇ ਆਪਣੇ ਪਤੀ ਨੂੰ ਤਿਆਗ ਦਿੱਤਾ ਹੈ ਤੇ ਪਰਾਏ ਮਰਦਾਂ ਦੇ ਨਾਲ ਮੋਹ ਪਾ ਲਿਆ ਹੈ ਤੇ ਵਿਚਾਰ ਕਰਦੀਆਂ ਫਿਰਦੀਆਂ ਹਨ ਐਸੀਆਂ ਮਲੀਨ ਗੰਦੀਆਂ ਇਸਤਰੀਆਂ, ਜੀਵਨ ਵਾਲੀਆਂ ਭੈੜੇ ਜੀਵਨ ਵਾਲੀਆਂ ਇਸਤਰੀਆਂ। ਜਿਹੜਾ ਉਹ ਰਾਜਾ ਸੀਗਾ, ਜਿਵੇਂ ਕਿ ਪਹਿਲਾਂ ਵੀ ਇੱਕ ਪ੍ਰਸੰਗ ਰਾਜੇ ਦਾ ਆਇਆ ਹੈ, ਤੇ ਰਾਜੇ ਦਾ ਕਰਤੱਵ ਕੀ ਹੁੰਦਾ ਹੈ ਕਿ ਉਸਨੇ ਆਪਣੀ ਪ੍ਰਜਾ ਦੇ ਵਿੱਚ ਐਸੇ ਜੋ ਬੁਰੇ ਕਰਮ ਹੁੰਦੇ ਹਨ, ਜੋ ਪਰਾਈਆਂ ਇਸਤਰੀਆਂ ਦੇ ਨਾਲ ਮਰਦ ਤੁਰੇ ਫਿਰਦੇ ਹਨ, ਜੋ ਇਸਤਰੀਆਂ ਪਰਾਏ ਮਰਦਾਂ ਦੇ ਨਾਲ ਤੁਰੀਆਂ ਫਿਰਦੀਆਂ ਹਨ, ਜਿਹੜੇ ਪਰਾਏ ਮਰਦ ਪਰਾਈਆਂ ਇਸਤਰੀਆਂ ਦੇ ਨਾਲ ਤੁਰੇ ਫਿਰਦੇ ਹਨ, ਵਿਚਾਰ ਕਰਦੇ ਨੇ ਐਸਾ ਜੋ ਬੁਰਾ ਕਰਮ ਹੈ, ਇਸ ਨੂੰ ਆਪਣੇ ਕਿ ਜਿਸ ਨਗਰ ਦੇ ਉੱਪਰ, ਜਿਸ ਦੇਸ਼ ਉੱਪਰ ਉਹ ਰਾਜ ਕਰਦਾ ਹੁੰਦਾ ਹੈ, ਤੇ ਉਸ ਨੂੰ ਖਤਮ ਕਰਨਾ ਹੁੰਦਾ ਹੈ ਸਜਾਵਾਂ ਰੱਖ ਕਰਕੇ, ਕਿ ਆਮ ਲੋਕ ਜੋ ਹਨ ਉਹ ਸਜ਼ਾ ਦਾ ਪੈਰ ਰੱਖ ਕੇ ਤੇ ਬੁਰੇ ਕਰਮ ਨਾ ਕਰਨ, ਪਦ ਫੈਲੀਆਂ ਨਾ ਕਰਨ। ਪਰ ਇੱਥੇ ਕੀ ਹੋਇਆ ਕਿ ਰਾਜਾ ਆਪ ਹੀ ਵਿਭਚਾਰੀ ਹੈ, ਬੁਰੇ ਕਰਮਾਂ 'ਚ ਫਸਿਆ ਹੋਇਆ ਹੈ। ਉਹ ਆਪਣੇ ਕਰਤੱਵ ਨੂੰ ਸਹੀ ਤੌਰ 'ਤੇ ਨਿਭਾਉਂਦਾ ਨਹੀਂ, ਸਹੀ ਅਰਥਾਂ ਵਿੱਚ ਉਹ ਆਪਣੇ ਫਰਜ਼ ਨੂੰ ਸਮਝਦਾ ਨਹੀਂ ਤੇ ਨਾ ਹੀ ਨਿਭਾਉਂਦਾ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਜਿਹੜਾ ਪਰਾਇਆ ਸੰਗ ਹੁੰਦਾ ਹੈ ਉਹ ਕਿਸ ਪ੍ਰਕਾਰ ਹੁੰਦਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਸਨ ਕਰਦੇ ਹਨ ਕਿ ਜੈਸਾ ਸੰਗ ਬਿਸੀਅਰ ਸਿਉ ਹੈ ਰੇ, ਤੈਸੋ ਹੀ ਇਹ ਪਰ ਗਏ ਹੋ। ਜੋ ਪਰਾਇਆ ਸੰਗ ਹੈ, ਪਰਾਏ ਘਰ ਦੇ ਵਿੱਚ ਜਾ ਕਰਕੇ ਭਾਵੇਂ ਕੋਈ ਇਸਤਰੀ ਹੈ ਉਹ ਕਿਸੇ ਹੋਰ ਮਰਦ ਨਾਲ ਸਾਥ ਕਰਦੀ ਹੈ, ਜਾਂ ਕੋਈ ਮਰਦ ਹੈ ਜੋ ਆਪਣਾ ਘਰ ਛੱਡ ਕੇ ਤੇ ਹੋਰ ਕਿਸੇ ਦੇ ਘਰ ਜਾ ਕੇ ਪਰਾਈ ਇਸਤਰੀ ਸਾਥ ਨਿਭਾਉਂਦਾ ਹੈ, ਸਾਥ ਦਿੰਦਾ ਹੈ, ਵਿਚਾਰ ਕਰਦਾ ਹੈ ਉਹਦੇ ਨਾਲ, ਤਾਂ ਹੱਥ ਗੁਰੂ ਜੀ ਬਚਨ ਕਰਦੇ ਹਨ ਕਿ ਇਹ ਤਾਂ ਪਰਾਇਆ ਸੰਗ ਇਸ ਪ੍ਰਕਾਰ ਹੈ ਜਿਵੇਂ ਕੋਈ ਸੱਪ ਦੇ ਨਾਲ ਜਾਰੀ ਪਾ ਲਵੇ। ਜਿਵੇਂ ਕੋਈ ਸੱਪ ਦੇ ਨਾਲ ਜਾਰੀ ਪਾ ਲਵੇ ਤਾਂ ਸੱਪ ਤਾਂ ਕਿਸੇ ਦਾ ਮਿੱਤ ਨਹੀਂ ਬਣਦਾ, ਕਿਉਂਕਿ ਸੱਪ ਨੂੰ ਭਾਵੇਂ ਅਸੀਂ ਦੁੱਧ ਵੀ ਪਿਆਈ ਜਾਈਏ ਤਾਂ ਵੀ ਉਹ ਆਪਣੇ ਮੂੰਹ ਦੇ ਵਿੱਚ ਜ਼ਹਿਰ ਸੁੱਟੇਗਾ, ਤੇ ਸੁਭਾਅ ਹੀ ਐਸਾ ਹੈ। ਬਿਲਕੁਲ ਐਸੇ ਪ੍ਰਕਾਰ ਹੁੰਦਾ ਹੈ ਪਰਾਇਆ ਸੰਗ, ਜਿੰਨਾ ਮਰਜ਼ੀ ਉਹਦੇ ਨਾਲ ਨੇਹੋ ਵਧਾਈਏ, ਪ੍ਰੇਮ ਵਧਾਈਏ, ਪਰ ਉਹਦੇ ਕਰਕੇ ਸਾਨੂੰ ਇੱਕ ਨਾ ਇੱਕ ਦਿਨ ਬਦਨਾਮੀ ਸੰਸਾਰ ਦੇ ਵਿੱਚ ਖੱਟਣੀ ਪਵੇਗੀ ਤੇ ਪਰਲੋਕ ਦੇ ਵਿੱਚ ਸਾਡਾ ਮੂੰਹ ਕਾਲਾ ਕੀਤਾ ਜਾਵੇਗਾ, ਜਿਹੜੇ ਅਸੀਂ ਆਪਣੇ ਘਰ ਬਾਰ ਛੱਡ ਕੇ ਤੇ ਹੋਰ ਪਾਸੇ ਤੁਰ ਪੈਂਦੇ ਹਾਂ, ਆਪਣੇ ਗੁਰੂ ਦਾ ਬਚਨ ਨਹੀਂ ਮੰਨਦੇ ਤੇ ਆਪਣੇ ਗੁਰੂ ਨੂੰ ਇੱਕ ਪਾਸੇ ਰੱਖ ਕੇ ਸੰਸਾਰ ਦੇ ਵਿੱਚ ਵਿਚਾਰ ਕਰਨ ਲੱਗ ਜਾਂਦੇ ਹਾਂ। ਸੋ ਇਸੇ ਕਰਕੇ ਹਤਗੁਰੂ ਮਹਾਰਾਜ ਜੀ ਨੇ ਜੋਗਮਤੀ ਨਾਂ ਦਾ ਪ੍ਰਸੰਗ ਜਿਹੜਾ ਹੈ ਖੋਲ ਕਰਕੇ ਦਰਸਾਉਣਾ ਕੀਤਾ ਹੈ, ਜਿਹੜੇ ਪੁਰਸ਼ ਜਾਂ ਜਿਹੜੀਆਂ ਇਸਤਰੀਆਂ ਆਪਣਾ ਘਰ ਛੱਡ ਕੇ ਹੋਰ ਮੰਦ ਬਿਰਤੀ ਦੇ ਨਾਲ ਹੋਰ ਥਾਵਾਂ ਤੇ ਤੁਰੀਆਂ ਫਿਰਦੀਆਂ ਹਨ, ਮੂੰਹ ਮਾਰਦੇ ਫਿਰਦੇ ਨੇ ਲੋਕ, ਉਹਨਾਂ ਨੂੰ ਫਿਰ ਇਸੇ ਪ੍ਰਕਾਰ ਦੀ ਸਜਾਵਾਂ ਜਿਹੜੀਆਂ ਹਨ ਉਹ ਦਰਗਾਹ ਦੇ ਵਿੱਚ ਮਿਲਦੀਆਂ ਹਨ ਕਿ ਪਰ ਤੇਰੇ ਰਾਵਣ ਜਾਹੇ ਸਹੀ ਤਾਲਾ ਜੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਪਰਾਇਆ ਸਾਥ ਕਰਦੇ ਹਨ ਉਹ ਦਰਗਾਹ ਦੇ ਵਿੱਚ ਪਕੌੜਿਆਂ ਦੀ ਨਿਹਾਈ ਇੱਕ ਨਾ ਇੱਕ ਦਿਨ ਤਲੇ ਜਾਵਣਗੇ। ਭਗਤ ਫਰੀਦ ਜੀ ਆਪਣੇ ਸਲੋਕਾਂ ਦੇ ਅੰਦਰ ਬਖਸ਼ਿਸ਼ ਕਰਦੇ ਹਨ ਕਿ ਫਰੀਦਾ ਇਹ ਵਿਸ ਗੰਦਲਾਂ ਰੱਖੀਆਂ ਖੰਡ ਲਵਾੜ, ਇੱਕ ਰਾਹਿੰਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਭਗਤ ਫਰੀਦ ਜੀ ਵਚਨ ਕਰਦੇ ਹਨ ਕਿ ਜਿਹੜੀਆਂ ਇਹ ਪਰਾਈਆਂ ਇਸਤਰੀਆਂ ਹਨ ਕਿ ਇਹ ਸਾਨੂੰ ਵੇਖਣ ਨੂੰ ਜਿਵੇਂ ਜਿਹੜੇ ਵਿਭਚਾਰੀ ਮਰਦ ਹੁੰਦੇ ਨੇ ਉਹਨਾਂ ਨੂੰ ਜਿਹੜੀ ਇਸਤਰੀਆਂ ਹੁੰਦੀਆਂ ਨੇ ਬਾਹਰੋਂ ਵੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ, ਸੋਹਣੇ ਸਰੂਪ ਨੂੰ ਵੇਖ ਕੇ ਉਹਨਾਂ ਦੇ ਉੱਪਰ ਮੋਹਿਤ ਹੋ ਕੇ ਵੀ ਵਿਚਾਰ ਕਰਦੇ ਨੇ। ਤੇ ਭਗਤ ਫਰੀਦ ਜੀ ਆਖਦੇ ਹਨ ਕਿ ਇਹ ਤਾਂ ਭਾਈ ਏਦਾਂ ਕਿ ਜਿਵੇਂ ਇਹ ਵਿਸ ਗੰਦਲਾਂ ਭਾਵੇਂ ਵਿਸ ਭਾਵੇਂ ਜ਼ਹਿਰ ਦੀਆਂ ਗੰਦਲਾਂ ਨੇ, ਜਿਵੇਂ ਜ਼ਹਿਰ ਦੀਆਂ ਗੰਦਲਾਂ ਹੋਵਣ ਤੇ ਬਾਹਰੋਂ ਉਹਨਾਂ ਨੂੰ ਖੰਡ ਦਾ ਲੇਪ ਚਾੜਿਆ ਹੋਵੇ ਉਹ ਬਾਹਰੋਂ ਲੱਗਣਗੇ ਬੜੀਆਂ ਮਿੱਠੀਆਂ ਨੇ, ਪਰ ਅੰਦਰ ਉਹਨਾਂ ਦਾ ਜ਼ਹਿਰ ਭਰਿਆ ਹੁੰਦਾ ਹੈ, ਜੇਕਰ ਉਹਨਾਂ ਨੂੰ ਭੋਗ ਭੋਲਾ ਭੁਲੇਖੇ ਖਾ ਲਵੇ ਤਾਂ ਆਖਿਰ ਮੌਤ ਦੇ ਮੂੰਹ ਵਿੱਚ ਪਏਗਾ। ਸੋ ਇਸੇ ਪ੍ਰਕਾਰ ਹੀ ਪਰਾਇਆ ਸੰਗ ਹੁੰਦਾ ਕਿ ਜੇ ਬਾਹਰ ਤੌਰ ਤੇ ਸਾਨੂੰ ਵੇਖਣ ਨੂੰ ਬੜਾ ਚੰਗਾ ਲੱਗਦਾ ਹੈ ਕਿ ਬੜਾ ਮਨ ਨੂੰ ਇਵੇਂ ਲੱਗਦਾ ਹੈ ਕਿ ਬਹੁਤ ਚੰਗਾ ਹੋ ਰਿਹਾ ਹੈ, ਬਹੁਤ ਵਧੀਆ ਹੋ ਰਿਹਾ ਹੈ, ਪਰ ਆਖਿਰ ਜੋ ਨਤੀਜਾ ਨਿਕਲਦਾ ਹੈ ਇੱਕ ਦਿਨ ਸਿੱਟਾ ਜਿਹੜਾ ਨਿਕਲਦਾ ਹੈ ਉਹ ਬਹੁਤ ਭਿਆਨਕ ਨਿਕਲਦਾ ਹੈ। ਕਿਉਂ? ਕਿਉਂਕਿ ਇੱਕ ਰਾਹਿੰਦੇ ਰਹਿ ਗਏ, ਕਈ ਐਸੇ ਲੋਕ ਹਨ, ਕਈ ਐਸੇ ਮਰਦ ਹਨ ਜੋ ਪਰਾਈਆਂ ਇਸਤਰੀਆਂ ਨੂੰ ਆਪਣੇ ਘਰ ਦੇ ਵਿੱਚ ਵਸਾਉਣ ਦੀ ਕਿ ਆਪਣਾ ਘਰ ਛੱਡ ਜਾਂਦੇ ਨੇ। ਆਪਣੇ ਇਸਤਰੀ ਬਾਲ ਬੱਚੇ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਸਮਾਜ ਅਸੀਂ ਆਮ ਵੇਖਦੇ ਹਾਂ ਜੋ ਪੁਰਸ਼ ਵਿਭਚਾਰੀ ਹੁੰਦੇ ਨੇ, ਉਹਨਾਂ ਆਪਣੇ ਵੱਸੇ ਹੋਏ ਘਰ ਦੀ ਕੋਈ ਪਰਵਾਹ ਨਹੀਂ ਹੁੰਦੀ, ਆਪਣੇ ਬਾਲ ਬੱਚੇ ਦੀ, ਆਪਣੀ ਇਸਤਰੀ ਦੀ ਪਰਵਾਹ ਨਹੀਂ ਕਰਦੇ ਤੇ ਬਾਹਰ ਤੁਰੇ ਫਿਰਦੇ ਹਨ। ਇਸੇ ਸੋਚਾਂ ਵਿੱਚ ਰਹਿੰਦੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਛੱਡ ਦਈਏ, ਕਿਸੇ ਦੂਜੀ ਇਸਤਰੀ ਹੈ ਉਹਨੂੰ ਆਪਣੇ ਘਰ 'ਚ ਲੈ ਆਈਏ, ਉਹਦੇ ਨਾਲ ਹੀ ਆਪਣਾ ਪ੍ਰੇਮ ਵਧਾਈਏ। ਤੇ ਭਗਤ ਫਰੀਦ ਜੀ ਆਖਦੇ ਹਨ ਕਿ ਕਈ ਲੋਕ ਤਾਂ ਇਸੇ ਸੋਚ ਵਿੱਚ ਹੀ ਕਿ ਆਪਣਾ ਘਰ ਛੱਡ ਦਈਏ, ਦੂਸਰੇ ਨੂੰ ਘਰ 'ਚ ਵਸਾ ਲਈਏ, ਤੇ ਇਸੇ ਸੋਚ ਵਿੱਚ ਹੀ ਮਰ ਜਾਂਦੇ ਹਨ। ਨਾ ਤਾਂ ਪੂਰਨ ਤੌਰ ਤੇ ਆਪਣੀ ਗ੍ਰਸਤੀ ਨਿਭਾ ਪਾਉਂਦੇ ਹਨ ਤੇ ਨਾ ਹੀ ਆਪਣਾ ਜੀਵਨ ਉੱਚਾ ਸੁੱਚਾ ਰੱਖ ਕੇ ਪਰਮਾਤਮਾ ਦੇ ਨਾਲ ਜੁੜ ਪਾਉਂਦੇ ਹਨ। ਸਾਰਾ ਜੀਵਨ ਵਿਭਚਾਰ ਬਣ ਕੇ ਗੁਜ਼ਾਰ ਜਾਂਦੇ ਨੇ, ਕਿਸੇ ਪਾਸੇ ਵੀ ਲੱਗਦੇ ਨਹੀਂ ਤੇ ਅਖੀਰ ਮਰ ਕੇ ਜੂਨਾਂ ਵਿੱਚ ਪੈਂਦੇ ਹਨ। ਤੇ ਇੱਕ ਰਾਧੀ ਗਏ ਉਜਾੜ, ਰਾਧੀ ਪਾਵੇ ਕਿ ਵੱਸੇ ਹੋਏ ਆਪਣੇ ਘਰ ਉਜਾੜ ਕੇ ਚਲੇ ਗਏ ਨੇ। ਤੇ ਕਈਆਂ ਨੇ ਇਸ ਵਿਭਚਾਰ ਅਨੁਭਵ ਦੂਜੀਆਂ ਪਰਾਈਆਂ ਉਸ ਔਰਤਾਂ ਨੂੰ ਆਪਣੇ ਘਰ ਵਿੱਚ ਵਸਾਉਣ ਦੀ ਸੋਚ ਵਿੱਚ ਆਪਣੇ ਵੱਸੇ ਹੋਏ ਘਰ ਉਜਾੜ ਲਏ, ਕਿਉਂਕਿ ਕਈ ਵਾਰੀ ਇਸੇ ਪ੍ਰਕਾਰ ਵੇਖਣ ਨੂੰ ਮਿਲਦਾ ਹੈ ਆਪਣੇ ਨਗਰਾਂ ਦੇ ਵਿੱਚ। ਆਮ ਹੀ ਇਹ ਗੱਲ ਵਾਪਰਦੀ ਹੈ, ਕਈ ਪੁਰਸ਼ ਵਿਭਚਾਰੀ ਹੁੰਦੇ ਨੇ, ਆਪਣਾ ਘਰ ਬਾਰ ਦਿਆ ਕੇ ਹੋਰ ਥਾਵਾਂ ਤੇ ਮੋਹ ਪਾ ਲੈਂਦੇ ਹਨ, ਵਿਭਚਾਰ ਕਰਦੇ ਨੇ ਤੇ ਆਖਰ ਉਹਨਾਂ ਦੇ ਮਨ ਦੀ ਇਹ ਸੋਚ ਬਣ ਜਾਂਦੀ ਹੈ ਕਿ ਇਸੇ ਇਸਤਰੀ ਨੂੰ ਆਪਣੇ ਘਰ ਵਿੱਚ ਵਸਾਉਣਾ ਹੈ, ਜਿਸ ਕਰਕੇ ਉਹ ਆਪਣੀ ਇਸਤਰੀ ਦੇ ਨਾਲ ਮੋਹ ਨਹੀਂ ਰੱਖਦੇ, ਪਿਆਰ ਨਹੀਂ ਰੱਖਦੇ, ਆਪਣੇ ਬਾਲ ਬੱਚਿਆਂ ਦੇ ਨਾਲ ਪ੍ਰੇਮ ਨਹੀਂ ਕਰਦੇ, ਇਸ ਕਰਕੇ ਆਖਿਰ ਕਲਾ ਕਲੇਸ਼ ਕਰਦੇ ਰਹਿਣਾ ਸ਼ੁਰੂ ਹੋ ਜਾਂਦਾ ਹੈ। ਆਪਣੀ ਮਾਇਆ ਧਨ ਦੌਲਤ ਜਿਹਦੇ ਉੱਪਰ ਕਿਹਦੀ ਘਰ ਵਾਲੀ ਜਿਸਨੇ ਆਨੰਦ ਕਾਰਜ ਕਰਵਾਇਆ ਹੁੰਦਾ, ਉਹਦਾ ਹੱਕ ਹੁੰਦਾ ਹੈ ਕਿ ਉਹ ਕਮਾਈ ਵੀ ਆਖਰ ਜਿਸ ਵੇਲੇ ਬਾਹਰ ਜਾਂਦੀ ਹੈ, ਘਰ ਵਾਲੀ ਨੂੰ ਆਖਰ ਪਤਾ ਲੱਗ ਹੀ ਜਾਂਦਾ ਹੈ ਕਿ ਮੇਰਾ ਘਰ ਵਾਲਾ ਜਿਹੜਾ ਹੈ ਇਹ ਪੁੱਠੇ ਰਹੇ ਪੈ ਗਿਆ ਹੈ, ਘਰ 'ਚ ਕਲਾ ਕਲੇਸ਼ ਰਹਿੰਦਾ ਹੈ, ਜਿਸ ਕਰਕੇ ਕਈ ਤੱਕ ਦਾ ਇਸ ਤੱਕ ਨੌਬਤ ਆ ਜਾਂਦੀ ਹੈ ਕਿ ਤਲਾਕ ਹੋਣ ਦਾ ਕੰਮ ਚਲਾ ਜਾਂਦਾ ਹੈ। ਫਿਰ ਆਖਿਰ ਇੱਕ ਪਰਾਈ ਇਸਤਰੀ ਕਰਕੇ ਹੱਥ ਗੁਰੂ ਜਾਗਦੇ ਹਨ ਕਿ ਇਸ ਭਗਤ ਫਰੀਦ ਜੀ ਆਖਦੇ ਹਨ ਕਿ ਇਸ ਤਰ੍ਹਾਂ ਦੇ ਨਾਲ ਕਈ ਘਰ ਉਜੜ ਵੀ ਗਏ ਹਨ ਤੇ ਇਹ ਗੱਲਾਂ ਆਮ ਤੌਰ ਤੇ ਸਮਾਜ ਵਿੱਚ ਹੁੰਦੀਆਂ ਹਨ। ਸੋ ਇਸੇ ਪ੍ਰਕਾਰ ਹੀ ਸਤਿਗੁਰੂ ਮਹਾਰਾਜ ਨੇ ਇਸੇ ਕਰਕੇ ਸਾਨੂੰ ਤ੍ਰਿਯ ਚਰਿੱਤਰ ਦੇ ਜੋ ਪ੍ਰਸੰਗ ਹਨ ਉਹ ਅਲੱਗ ਅਲੱਗ ਢੰਗ ਦੇ ਨਾਲ ਖੋਲ ਕੇ ਦਰਸਾਏ ਹਨ। ਜਿਹੜੀਆਂ ਵੱਧ ਚੱਲਣ ਔਰਤਾਂ ਹੁੰਦੀਆਂ ਨੇ ਉਹ ਕਿਵੇਂ ਕਰਕੇ ਆਪਣੇ ਪਤੀ ਨੂੰ ਛਲ ਲੈਂਦੀਆਂ ਨੇ ਉਹ ਵੀ ਦੱਸਣਾ ਕੀਤਾ ਹੈ। ਸਤਿਗੁਰੂ ਮਹਾਰਾਜ ਆਪਣੇ ਖਾਲਸੇ ਨੂੰ ਇਹ ਪੂਰਨ ਤੌਰ ਤੇ ਪ੍ਰਪੱਕ ਕਰਵਾਇਆ ਹੈ ਕਿ ਜੇਕਰ ਅਸੀਂ ਬੁਰੇ ਰਸਤੇ ਉੱਪਰ ਚੱਲਦੇ ਹਾਂ ਉਹਦਾ ਨਤੀਜਾ ਆਖਰ ਬੁਰਾ ਹੀ ਹੈ, ਤੇ ਜੇਕਰ ਅਸੀਂ ਆਪਣੇ ਸਤਿਗੁਰਾਂ ਦਾ ਹੁਕਮ ਮੰਨਦੇ ਹਾਂ ਕਿ ਨਿਜ ਨਾਰੀ ਸੰਗ ਨੇਹੋ ਤੁਮ ਨਿਤ ਬਢਈਓ ਪਰ ਨਾਰੀ ਕੀ ਸੇਜਾ ਭੂਲ ਸੁਪਨੇ ਹੋਣਾ ਜਈਓ, ਤਾਂ ਤੇ ਅਸੀਂ ਸਤਿਗੁਰੂ ਮਹਾਰਾਜ ਖੁਸ਼ੀਆਂ ਦੇ ਪਾਤਰ ਬਣ ਜਾਂਦੇ ਹਾਂ। ਸਾਡਾ ਆਪਣਾ ਜੀਵਨ ਜਿਹੜਾ ਹੈ ਉਹ ਵੀ ਖੁਸ਼ਹਾਲ ਹੁੰਦਾ ਹੈ, ਪਰਿਵਾਰ ਖੁਸ਼ਹਾਲ ਹੁੰਦਾ, ਬੱਚੇ ਖੁਸ਼ਹਾਲ ਹੁੰਦੇ ਨੇ, ਤੇ ਅਸੀਂ ਆਪਣਾ ਜੀਵਨ ਜਿਹੜਾ ਹੈ ਉੱਚਾ ਸੁੱਚਾ ਬਣਾ ਕਰਕੇ ਪਰਮਾਤਮਾ ਦੇ ਨਾਲ ਵੀ ਇਕਮਿਕ ਹੋ ਜਾਂਦੇ ਹਾਂ। ਸਾਡੀ ਗ੍ਰਸਤੀ ਵੀ ਸੋਹਣੇ ਢੰਗ ਨਾਲ ਚੱਲਦੀ ਹੈ, ਅਸੀਂ ਵਾਹਿਗੁਰੂ ਦੇ ਵਿੱਚ ਵੀ ਲੀਨ ਹੋ ਜਾਂਦੇ ਹਾਂ, ਆਪਣੀ ਗ੍ਰਸਤੀ ਨੂੰ ਨਿਭਾਉਂਦੇ ਹੋਏ ਹਾਂ। ਸੋ ਇਸੇ ਕਰਕੇ ਗੁਰੂ ਮਹਾਰਾਜ ਆਪਣੇ ਖਾਲਸੇ ਦੇ ਭਲੇ ਵਾਸਤੇ, ਆਪਣੇ ਬੱਚਿਆਂ ਦੇ ਭਲੇ ਵਾਸਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਇਹ ਖੋਲ ਕਰਕੇ ਦਰਸਾਈਆਂ ਹਨ ਕਿ ਇਹਨਾਂ ਨੂੰ ਪੜ੍ਹ ਕੇ ਵਿਚਾਰ ਕੇ ਆਪਣੇ ਜੀਵਨ ਦੇ ਵਿੱਚ ਗੁਣ ਹੈ ਉਹ ਧਾਰਨ ਕਰਨਾ ਹੈ ਕਿ ਇਹਨਾਂ ਕੰਮਾਂ ਦੇ ਕਰਨ ਕਰਕੇ ਕਿਵੇਂ ਬੁਰਾ ਹੁੰਦਾ ਹੈ, ਕਿਵੇਂ ਜੀਵ ਪਛਤਾਤਾਪ ਕਰਦਾ ਹੈ ਆਖਿਰ, ਤੇ ਕਿਵੇਂ ਪ੍ਰਕਾਰ ਦੇ ਇੱਕ ਪਾਪ ਨੂੰ ਛਪਾਉਣ ਵਾਸਤੇ ਉਹਨੂੰ ਕਿੰਨੇ ਪਾਪ ਕਰਨੇ ਪੈਂਦੇ ਹਨ, ਕਿੰਨੇ ਝੂਠ ਬੋਲਣੇ ਪੈਂਦੇ ਹਨ, ਕਿੰਨੇ ਛਲ ਕਰਨੇ ਪੈਂਦੇ ਹਨ, ਧੋਖੇ ਕਰਨੇ ਪੈਂਦੇ ਹਨ, ਉਹ ਸਾਰਾ ਗੁਰੂ ਸਾਹਿਬ ਨੇ ਇਸੇ ਪ੍ਰਸਕਾਰ ਪ੍ਰਸੰਗ ਦੇ ਵਿੱਚ ਖੋਲ ਕਰਕੇ ਦਰਸਾਇਆ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਤਨੀਆਂ ਹੀ ਬੇਨਤੀਆਂ ਜੋ ਸਾਨੂੰ ਪ੍ਰਵਾਨ ਕਰਨਾ ਜੀ। ਸੋ ਗੁਰਬਾਣੀ ਦੀ ਵਿਚਾਰ ਕਰਦਿਆਂ, ਗੁਰਮਤ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਲਈ ਗੁਰੂ ਸਾਹਿਬ ਜੀ, ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਸੋ ਬਖਸ਼ ਲੈਣਾ ਗੁਰੂ ਸਾਹਿਬ ਜੀ ਅੱਗੇ ਤੋਂ ਸਮਤ ਬਖਸ਼ਣ, ਤਾਂ ਕਿ ਸਤਜੇ ਢੰਗ ਦੇ ਨਾਲ ਗੁਰਬਾਣੀ ਦੀਆਂ ਵਿਚਾਰਾਂ ਕਰ ਸਕੀਏ। ਸੋ ਅੰਤ ਵਿੱਚ ਬੜੇ ਪਿਆਰ ਦੇ ਨਾਲ ਫਤਿਹ ਬੁਲਾਉਣਾ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।